بسم الله الرحمن الرحيم. ألم نشرح لك صدرك ووضعنا عنك وزرك الذي أنقض ظهرك ورفعنا لك ذكرك فإن مع العسر يسرا إن مع العسر يسرا فإذا فرغت فانصب وإلى ربك فارغب.
الحمد لله وكفى والصلاة والسلام على عباده الذين اصطفى، أما بعد، فأعوذ بالله من الشيطان الرجيم، بسم الله الرحمن الرحيم، وقاتلوهم حتى لا تكون فتنة ويكون الدين لله. رسول اللہ صلی اللہ علیہ وسلم دی سیرت پاک دے بیان وچ اسی پچھلی وری رسول اللہ صلی اللہ علیہ وسلم دی چھ مہماں دا ذکر کیتا سی، جڑیاں رسول اللہ صلی اللہ علیہ وسلم نے مدینہ منورہ تشریف آوری تو بعد اور جنگ بدر تو پہلے پہلے روانہ کیتیاں سن. انہاں چوں دو مہماں خاص طور تے اج پھر زیر بحث آن گیاں. ایک تا رسول اللہ صلی اللہ علیہ وسلم اس قافلے دے پچھے نکلے سن جڑا مسلمانہ دے خلاف ایک فنڈ کٹھا کر کے مسلمانہ دا مکے جڑا مال سی انہوں لٹ کے ایک قافلہ بنایا گیا سی، اور وہ واسطے یہ گل طے کی گئی سی کہ اتھوں جو آمدنی ہوئے گی وہ محمد صلی اللہ علیہ وسلم اور انہوں دے ساتھیاں نو مارن دے واسطے استعمال کیتی جائے گی. لہذا رسول اللہ صلی اللہ علیہ وسلم نو خاص اس حوالے نال بھی اجازت سی کہ وہ اے تے حملہ کر دے اور اینو پھڑ لین دے، کیونکہ مکے والے لوگ تا رسول اللہ صلی اللہ علیہ وسلم دے خلاف جنگ شروع کر ہی چکے ہوئے سن. یہ تو صرف حالی رسول اللہ صلی اللہ علیہ وسلم دی طرفوں کوئی جواب نہیں سی دیتا گیا. ابو سفیان نو بھی پتہ لگ گیا کہ رسول اللہ صلی اللہ علیہ وسلم اس قافلے دے پیچھے نکلن. اللہ نو کچھ اس طرح منظور سی کہ رسول اللہ صلی اللہ علیہ وسلم جدوں پہنچے اس رستے دے اتے تب ابو سفیان اپنا قافلہ لے کے اگے نکل چکے ہوئے سن. رسول اللہ صلی اللہ علیہ وسلم نے کچھ دیر قیام کیتا اور اس تو بعد اپنے بندے سو لین واسطے بھیج کے تے واپس مدینہ منورہ تشریف لیا ہے. ابو سفیان جدوں شام تو واپس ٹریا تے رسول اللہ صلی اللہ علیہ وسلم دے دو بندیاں نے بڑی تیزی نال آ کے رسول اللہ صلی اللہ علیہ وسلم نو اطلاع دیتی. ابو سفیان بڑے سیانے آدمی سن، ہے تو ویسے اس وقت تو ایک کافران دے سردار دی حیثیت نہ سن، لیکن چونکہ بعد چو ایمان لے آئے لہذا اسی انہوں دا نام عزت نہ لینے صحابیان شامل ہو گئے. اللہ نے انہوں نے ایک مقام دیتا جڑا بہرحال سانو حاصل نہیں ہویا. جدوں انہوں نے پتہ لگا کہ حضور صلی اللہ علیہ وسلم میرے قافلے دے پیچھا کرن واسطے نکلن، انہوں نے دو وڈے وڈے کام کیتے. ایک تو انہوں نے یہ کیتا کہ مکے ایک پیغام بھیج دیتا اور باقاعدہ ایک بندے نو پیسے دے کے جڑا سپیشلسٹ سی اس کام دا انہوں بھیجا کہ تو مکے جا تے مکے والے لوگوں نو جا کے دس دے کہ محمد صلی اللہ علیہ وسلم میرے قافلے تے حملہ کر رہے ہیں تے تہاڈا مال سارا لوٹیا جانا جے تے آ جاؤ پھر میری مدد واسطے. وہ چونکہ پیشہ ور آدمی سی انہیں اپنے اونٹ دی نک جڑی ہے انہوں چیر لیا، اونٹ دا کچاوا پٹھا کر لیا اور بڑے خاص طریقے نال انہیں جا کے آواز لائی، ابو سفیان کا قافلہ، ابو سفیان کا قافلہ، محمد محمد، تاڑے پلے کھ لیجیے پینا، مدد مدد مدد۔ اس اعلان دے نال اگ لگ گئی مکے دے وچ، مکے والے نے کیا تے محمد دی اے جرت صلی اللہ علیہ وسلم کہ اج جو ساڈے قافلے تے حملہ کر رہے، یہ نہیں ہو سکتا۔ اس نتیجے سارا مکہ ہی تر پیا کہ اسی یہ پورا پورا دفاع کران گے، اور انہوں کا موری سب تو بڑا ابو جہل سی، تو کوئی 1300 بندے انہیں کٹھے کر لے، 600 دے قریب تو انہوں کو زرہ سن، یعنی وہ تاد دا لباس جڑا پایا جاتا جنگ دے وچ کہ تلوار دا وار نہ ہو سکے، وہ 600 سن، اور اونٹا دی تعداد بھی بہت سی تے گھوڑے بھی بہت سن، یعنی تکڑا لشکر سی۔ رسول اللہ صلی اللہ علیہ وسلم جب خبر پہنچی کہ ابو سفیان دا قافلہ واپس آ رہا ہے، تو رسول اللہ صلی اللہ علیہ وسلم نے بھی ایک دعوت عام دیتی، لازم نہیں کیتا سارے اندر ہوتے کہ تسی جنگ واسطے نکلو، بہرحال ایک دعوت عام دیتی کہ اس طرح ایک قافلہ آ رہا ہے اور وہ بہت سامان ہے، کی پتا اللہ تعالیٰ سانو وہ مال غنیمت جڑا وہ دے دے وے، اور ساڈے کول ساڈے حالات معاشی طور پہ بہت اچھے ہو جان۔ لہذا 80 تو زیادہ، یعنی بعض روایات 82، بعض 84، بعض 86 مہاجران دے وچوں، 61 قبیلہ اوس دے وچوں، اور 170 قبیلہ خزرج دے وچوں نکلے، اور جڑی کل تعداد ہے مسلمانوں دے لشکر دی وہ 313 یا 314 ہوئی۔ رسول اللہ صلی اللہ علیہ وسلم نو رستے دے وچ یہ خبر مل گئی کہ مکے تو ایک لشکر بھی تر پیا ہے اور وہ بدر ول جا رہا ہے، ادھر اللہ تعالیٰ دی وحی دے ذریعے رسول اللہ صلی اللہ علیہ وسلم نو ایک خوشخبری دیتی گئی کہ ایک پاسے وہ قافلہ جے ابو سفیان والا، تے ایک پاسے وہ لشکر جے، تسی جد نال بھی لڑو گے تانوں فتح ہوئے گی۔ رسول اللہ صلی اللہ علیہ وسلم نے مشورہ کیتا کہ دسو بھائی کدھر جانا جی، حضرت ابو بکر رضی اللہ تعالیٰ عنہ نے جس طرح کہ انہوں کو توقع کیتی جاندی سی حضور صلی اللہ علیہ وسلم دا رنگ دیکھدیا ہوا، حضور صلی اللہ علیہ وسلم دا رجحان دیکھدیا ہوا، تائید کیتی کہ جی سانو مکے تو لشکر آ رہا ہے وہ جا کے لڑنا چاہیے۔ یہو گل حضرت عمر نے بھی فرمائی، اور حضرت مقداد رضی اللہ تعالیٰ عنہ نے ایک بڑی زوردار تقریر کیتی ہوتے، اور اللہ کے رسول صلی اللہ علیہ وسلم نو خطاب کردے ہیں انہوں نے عرض کیتی کہ اللہ کے رسول تسی سانو موسیٰ علیہ السلام دے ساتھیاں ورگا نہ سمجھنا کہ جنہ نے اپنے پیغمبر نو بالکل کورا جواب دیتا سی کہ موسیٰ تسی جاؤ تو تاڑا رب جاوے تو تسی جا کے لڑو، تسی اے بیٹھے اسی تاڑے ساتھی ہیں، تسی حکم کرو سانو کدھر جانا ہے، اسی تاڑے نال ہیں۔ لیکن حضور صلی اللہ علیہ وسلم پھر پوچھن، دسو بھائی پھر کی کریے، ہاں بھائی کرو گل۔ انصار نو یعنی جڑے مدینے دے لوگ سن انہاں نو کھٹک گئی کہ حضور صلی اللہ علیہ وسلم بار بار جڑا پوچھ دین او سانو پوچھ رہے ہیں، او دی وجہ اے سی کہ جدوں اوس خزرج دے لوگاں نے یعنی مدینے والے نے رسول اللہ صلی اللہ علیہ وسلم نو مدینہ منورہ آن دی دعوت دیتی سی، تو ادھر ایک کہہ سی کہ جدوں بھی تاڑے تے باہروں کوئی حملہ کرے گا ਅਸੀਂ ਸਾਰੇ ਮਿਲ ਕੇ ਅਤੇ ਤੁਹਾਡੀ ਹਿਫਾਜ਼ਤ ਕਰਾਂਗੇ। ਲਿਹਾਜ਼ਾ ਔਸ ਦੇ ਸਰਦਾਰ ਹਜ਼ਰਤ ਸਾਦ ਇਬਨ ਮਾਦ ਰਜ਼ੀ ਅੱਲਾਹੁ ਤਾਲਾ ਅਨਹੁ ਨੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਕਿਹਾ ਕਿ ਅੱਲਾਹ ਦੇ ਰਸੂਲ, ਮਲੂਮ ਇਹ ਹੁੰਦਾ ਹੈ ਕਿ ਤੁਸੀਂ ਜਿਹੜਾ ਬਾਰ ਬਾਰ ਪੁੱਛ ਰਹੇ ਹੋ, ਤੁਸੀਂ ਸਾਨੂੰ ਪੁੱਛਣਾ ਚਾਹੁੰਦੇ ਹੋ ਕਿ ਅਸੀਂ ਕੀ ਕਹਿੰਦੇ ਹਾਂ, ਅਤੇ ਫਿਰ ਸਾਡੀ ਅਰਜ਼ ਵੀ ਸੁਣ ਲਓ ਕਿ ਅਸੀਂ ਤੁਹਾਨੂੰ ਅੱਲਾਹ ਦਾ ਰਸੂਲ ਮੰਨ ਚੁੱਕੇ ਹੋਏ ਹਾਂ ਅਤੇ ਜੋ ਤੁਸੀਂ ਚਾਹੋ ਅਸੀਂ ਹਾਜ਼ਰ ਹੈ। ਹੁਣ ਤਾਂ ਸਾਡੇ ਪੱਲੇ ਰਿਹਾ ਹੀ ਕੁਛ ਨਹੀਂ। ਤੁਸੀਂ ਸਾਨੂੰ ਕਹੋਗੇ ਤੁਸੀਂ ਸਮੁੰਦਰ 'ਚ ਜਾ ਵੜੋਗੇ, ਅਸੀਂ ਤੁਹਾਡੇ ਨਾਲ ਸਮੁੰਦਰ 'ਚ ਜਾ ਵੜਾਂਗੇ। ਜਦੋਂ ਹਜ਼ਰਤ ਸਾਦ ਇਬਨ ਮਾਦ ਰਜ਼ੀ ਅੱਲਾਹੁ ਤਾਲਾ ਅਨਹੁ ਦਾ ਇਹ ਖਿਤਾਬ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਸੁਣਿਆ ਅਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਚਿਹਰੇ 'ਤੇ ਰੌਣਕ ਆ ਗਈ, ਆਪ ਬੜੇ ਖੁਸ਼ ਹੋਏ ਔਰ ਆਪਣੇ ਐਲਾਨ ਫਰਮਾਇਆ ਕਿ ਅਸੀਂ ਜਿਹੜਾ ਲਸ਼ਕਰ ਉਧਰੋਂ ਆ ਰਿਹਾ ਮੱਕੇ ਤੋਂ ਬਦਰ ਵੱਲ, ਅਸੀਂ ਉਹਦੇ ਨਾਲ ਮੁਕਾਬਲਾ ਕਰਾਂਗੇ। ਦੂਸਰੇ ਪਾਸੇ ਦੀ ਕਹਾਣੀ ਵੀ ਸੁਣ ਲਓ। ਮੈਂ ਤਾਂ ਅਰਜ਼ ਕੀਤੀ ਸੀ ਕਿ ਅਬੂ ਸੁਫੀਆਨ ਨੇ ਦੋ ਵੱਡੇ ਵੱਡੇ ਕੰਮ ਕੀਤੇ। ਇੱਕ ਤਾਂ ਮੱਕੇ ਪੈਗਾਮ ਭੇਜਿਆ ਕਿ ਜੀ ਮੈਨੂੰ ਮੁਹੰਮਦ ਕੋਲੋਂ ਸੱਲੱਲਾਹੁ ਅਲੈਹਿ ਵਸੱਲਮ ਖਤਰਾ ਹੈ, ਲਿਹਾਜ਼ਾ ਮੇਰੀ ਮਦਦ ਨੂੰ ਪਹੁੰਚੋ, ਔਰ ਮੱਕੇ ਤੋਂ ਫੌਰਨ ਇੱਕ ਘੋੜਸਵਾਰਾਂ ਦੀ ਤਾਦਾਦ, ਤੀਰ ਅੰਦਾਜ਼ਾਂ ਦੀ ਇੱਕ ਮਿਕਦਾਰ ਜਿਹੜੀ ਸੀ ਉਹ ਭੇਜ ਦਿੱਤੀ ਗਈ ਕਿ ਅਬੂ ਸੁਫੀਆਨ ਦੇ ਕਾਫਲੇ ਦੇ ਨਾਲ ਜਾ ਕੇ ਰਲ ਜਾਓ ਅਤੇ ਉਹਦੀ ਹਿਫਾਜ਼ਤ ਕਰੋ। ਨਾਲ ਹੀ ਅਬੂ ਸੁਫੀਆਨ ਨੇ ਦੂਸਰਾ ਕੰਮ ਇਹ ਕੀਤਾ ਕਿ ਸੁਣਗੁਣ ਬਹੁਤ ਜ਼ਿਆਦਾ ਰੱਖਣੀ ਸ਼ੁਰੂ ਕਰ ਦਿੱਤੀ, ਇੱਧਰ ਉੱਧਰ ਖਬਰ ਰੱਖਣੀ, ਉਹਨੂੰ ਪੁੱਛਿਆ ਉਹਨੂੰ ਪੁੱਛਿਆ ਕਿ ਇੱਥੇ ਕੋਈ ਬੰਦੇ ਤਾਂ ਨਹੀਂ ਆਏ, ਮੁਹੰਮਦ ਤਾਂ ਨਹੀਂ ਇੱਥੇ ਆਏ, ਉਹਦੀ ਫੌਜ ਤਾਂ ਨਹੀਂ ਕੋਈ ਆਸੇ ਪਾਸੇ ਅਲ ਚੱਲ ਰਹੀ। ਆਪੇ ਸਮਝੋ ਤੁਸੀਂ ਕਿ ਉਦੋਂ ਨਾ ਕੋਈ ਸੈਟੇਲਾਈਟ ਸੀ ਜਿਹਦੇ ਨਾਲ ਕਿ ਉੱਤੋਂ ਉਸ ਵਕਤ ਦਾ ਵੱਡਾ ਜਿਹੜਾ ਸੀ ਮੱਕਾ ਉਹ ਦੇਖ ਸਕੇ ਕਿ ਮੇਰੇ ਖਿਲਾਫ਼ ਕੀ ਕੁਛ ਹੋ ਰਿਹਾ। ਇੱਧਰੋਂ ਉੱਧਰੋਂ ਸੁਣਗੁਣ ਹੀ ਲੈਣੀ ਸੀ। ਇੱਕ ਤਾਂ ਉਹ ਕੰਮ ਉਹਨੇ ਤੇਜ਼ ਕਰ ਦਿੱਤਾ ਔਰ ਦੂਸਰਾ ਕੰਮ ਇਹ ਕੀਤਾ ਕਿ ਰਾਹ ਬਦਲ ਲਿਆ ਔਰ ਵਾਪਸ ਮੱਕੇ ਜਾਣ ਵਾਸਤੇ ਸਮੁੰਦਰ ਦੇ ਨਾਲ ਨਾਲ ਹੁੰਦਾ ਅਬੂ ਸੁਫੀਆਨ ਮੱਕਾ ਪਹੁੰਚ ਗਿਆ ਰਜ਼ੀ ਅੱਲਾਹੁ ਤਾਲਾ ਅਨਹੁ। ਬਾਅਦ ਵਿੱਚ ਇਮਾਨ ਲਿਆਏ ਮੇਰੀ ਜ਼ੁਬਾਨ 'ਤੇ ਜਦੋਂ ਇਹ ਆਵੇ ਕਿ ਉਹ ਪਹੁੰਚ ਗਿਆ ਅਤੇ ਉਦੋਂ ਮੇਰੇ 'ਤੇ ਉਹ ਖਿਆਲ ਗਾਲਬ ਹੁੰਦਾ ਕਿ ਉਹ ਮੱਕੇ ਦਾ ਇੱਕ ਕਾਫਿਰ ਸਰਦਾਰ ਸੀ। ਲੇਕਿਨ ਜਦੋਂ ਇਹ ਯਾਦ ਆਉਂਦਾ ਕਿ ਉਹ ਇਮਾਨ ਲੈ ਆਏ ਸਨ ਅਤੇ ਫਿਰ ਨਾਲ ਹੀ ਉਹਨਾਂ ਦੇ ਵਾਸਤੇ ਮੇਰੀ ਜ਼ਬਾਨ 'ਤੇ ਰਜ਼ੀ ਅੱਲਾਹੁ ਤਾਲਾ ਅਨਹੁ ਦੇ ਅਲਫਾਜ਼ ਵੀ ਆ ਜਾਂਦੇ ਨੇ। ਅਤੇ ਇਹ ਦੋਵੇਂ ਗੱਲਾਂ ਸਾਡੇ ਨਾਲ ਜ਼ਿਹਨ 'ਚ ਸਾਥ ਨਾਲ ਨਾਲ ਰਹਿਣੀਆਂ ਚਾਹੀਦੀਆਂ। ਇਹ ਵੀ ਯਾਦ ਰੱਖਣਾ ਚਾਹੀਦਾ ਕਿ ਆਖਰਕਾਰ ਇਹ ਸਾਬੀ ਹੋ ਗਏ ਸਨ ਔਰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਉਹ ਜਿਹੜਾ ਅਮਲ ਉਸ ਵਕਤ ਉਹ ਕਰ ਰਹੇ ਸਨ ਉਹ ਅੱਲਾਹ ਦੇ ਰਸੂਲ ਦੇ ਇੱਕ ਦੁਸ਼ਮਣ ਦੀ ਹੈਸੀਅਤ ਨਾਲ ਕਰ ਰਹੇ ਸਨ ਔਰ ਕਾਫਰਾਂ ਦੇ ਇੱਕ ਸਰਦਾਰ ਦੀ ਹੈਸੀਅਤ ਨਾਲ ਕਰ ਰਹੇ ਸਨ। ਅਬੂ ਸੁਫੀਆਨ ਜਦੋਂ ਕਾਫਲੇ ਨੂੰ ਲੈ ਕੇ ਮੱਕੇ ਪਹੁੰਚ ਗਏ ਅਤੇ ਉੱਥੇ ਮੱਕੇ ਪਹੁੰਚ ਕੇ ਉਹਨਾਂ ਨੇ ਪੈਗਾਮ ਭੇਜਿਆ ਉਸ ਲਸ਼ਕਰ ਵੱਲ ਜਿਹੜਾ ਕਿ ਤੁਰ ਚੁੱਕਿਆ ਸੀ ਮੱਕਾ ਮੁਕਰਮਾ ਤੋਂ ਔਰ ਉਹਨੂੰ ਕਿਹਾ ਕਿ ਵਾਪਸ ਆ ਜਾਓ, ਮੈਂ ਖੈਰ ਖਰੀਅਤ ਨਾਲ ਮੱਕੇ ਪਹੁੰਚ ਗਿਆ। ਮੱਕੇ ਤੋਂ 1300 ਬੰਦਿਆਂ ਦੀ ਇੱਕ ਫੌਜ ਜਿਹੜੀ ਸੀ ਉਹ ਚੱਲੀ ਸੀ। ਜਦੋਂ ਇਹ ਪੈਗਾਮ ਪਹੁੰਚਿਆ ਤਾਂ ਉੱਥੇ ਇੱਕ ਕਾਫਲੇ ਦੇ ਸਰਦਾਰ ਨੇ ਕਿਹਾ ਕਿ ਬਸ ਅਸੀਂ ਤਾਂ ਹੁਣ ਤੁਹਾਡੇ ਨਾਲ ਨਹੀਂ, ਕਿਉਂਕਿ ਜਿਸ ਮਕਸਦ ਵਾਸਤੇ ਅਸੀਂ ਨਿਕਲੇ ਸੀ ਉਹ ਮਕਸਦ ਪੂਰਾ ਹੋ ਗਿਆ, ਲਿਹਾਜ਼ਾ ਉਹ 300 ਬੰਦਿਆਂ ਨੂੰ ਲੈ ਕੇ ਵਾਪਸ ਚਲਾ ਗਿਆ। ਬਾਕੀ ਹੁਣ ਉਸ ਲਸ਼ਕਰ ਦੀ ਤਾਦਾਦ 1000 ਰਹਿ ਗਈ ਜਿਹਨੇ ਅੱਗੇ ਪੇਸ਼ਕਦਮੀ ਕੀਤੀ। ਲੇਕਿਨ ਜਦੋਂ ਇਹ ਪੈਗਾਮ ਪਹੁੰਚਿਆ ਉਸ ਬਾਕੀ 1000 ਦੇ ਵਿੱਚ ਵੀ ਇੱਕ ਝਗੜਾ ਪੈ ਗਿਆ ਔਰ ਬਾਜ਼ ਵੱਡਿਆਂ ਨੇ ਕਿਹਾ ਕਿ ਨਹੀਂ, ਬਸ ਜਿਸ ਮਕਸਦ ਵਾਸਤੇ ਨਿਕਲੇ ਸੀ ਉਹ ਮਕਸਦ ਸਾਡਾ ਪੂਰਾ ਹੋ ਗਿਆ, ਲਿਹਾਜ਼ਾ ਸਾਨੂੰ ਵਾਪਸ ਚਲਾ ਜਾਣਾ ਚਾਹੀਦਾ। ਇਹਨਾਂ ਦੇ ਵਿੱਚ ਖਾਸ ਨਾਮ ਜਿਹੜਾ ਹੈ ਉਹ ਉਤਬਾ ਬਿਨ ਰਬੀ ਆਦ ਹੈ, ਇੱਕ ਬਹੁਤ ਸਿਆਣਾ ਸਰਦਾਰ ਸੀ, ਅਗਰਚੇ ਕਾਫਰ ਹੀ ਸੀ ਲੇਕਿਨ ਬਹਰਹਾਲ ਉਹ ਆਪਣੇ ਦਿਲ ਦੇ ਵਿੱਚ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਵਾਸਤੇ ਥੋੜ੍ਹੀ ਜਿਹੀ ਨਰਮੀ ਰੱਖਦਾ ਸੀ ਔਰ ਅਬੂ ਜਹਿਲ ਨੂੰ ਵੀ ਪਤਾ ਸੀ ਇਸ ਗੱਲ ਦਾ। ਉਹਨੇ ਕਿਹਾ ਕਿ ਜੀ ਦੇਖੋ, ਮੁਹੰਮਦ ਸਾਡੇ ਵਿੱਚੋਂ ਹੈ, ਸਾਨੂੰ ਚਾਹੀਦਾ ਕਿ ਅਸੀਂ ਮੁਹੰਮਦ ਨੂੰ ਉਹਦੇ ਹਾਲ 'ਤੇ ਛੱਡ ਦੇਈਏ। ਜੇ ਉਹ ਕਾਮਯਾਬ ਹੋ ਗਿਆ ਤਾਂ ਚੂੰਕਿ ਬੰਦਾ ਸਾਡਾ ਅਤੇ ਕੁਰੈਸ਼ ਦੀ ਹੀ ਹਕੂਮਤ ਪੂਰੀ ਦੁਨੀਆ 'ਤੇ ਕਾਇਮ ਹੋਏਗੀ, ਪੂਰੇ ਅਰਬ 'ਤੇ ਕਾਇਮ ਹੋਏਗੀ। ਔਰ ਅਗਰ ਅਰਬ ਉਹਦੇ 'ਤੇ ਗਾਲਬ ਆ ਗਿਆ ਅਤੇ ਜੋ ਕੰਮ ਅਸੀਂ ਕਰਨਾ ਚਾਹੁੰਦੇ ਹਾਂ ਉਹ ਕੰਮ ਵੀ ਹੋ ਜਾਏਗਾ ਅਤੇ ਸਾਡੀ ਬਦਨਾਮੀ ਵੀ ਨਹੀਂ ਹੋਏਗੀ ਕਿ ਅਸੀਂ ਆਪਣੇ ਹੀ ਬੰਦੇ ਨੂੰ ਮਾਰਤਾ। ਅਬੂ ਜਹਿਲ ਜਿਹੜਾ ਸੀ ਉਹ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਦੀ ਦੁਸ਼ਮਣੀ ਦੇ ਵਿੱਚ ਸਭ ਤੋਂ ਅੱਗੇ ਸੀ, ਬੜਾ ਤੇਜ਼ ਆਦਮੀ ਸੀ ਉਹ ਵੀ। ਉਹਨੇ ਇੱਕ ਹੌਸਲਾਦੀ ਲਾਈ ਔਰ ਉਹਨੇ ਦੋ ਕੰਮ ਕੀਤੇ। ਪਹਿਲੀ ਗੱਲ ਤਾਂ ਇਹ ਕਿ ਜਦੋਂ ਜਿਸ ਤਰ੍ਹਾਂ ਪਿਛਲੀ ਦਫ਼ਾ ਜ਼ਿਕਰ ਆਇਆ ਸੀ ਇੱਕ ਹੋਰ ਮੁਹਿੰਮ ਦਾ ਕਿ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਨੇ ਇੱਕ ਮੁਹਿੰਮ ਰਵਾਨਾ ਕੀਤੀ ਸੀ ਤਾਇਫ ਦੇ ਕੋਲ ਇੱਕ ਜਗ੍ਹਾ ਨਖਲਾ, ਹਜ਼ਰਤ ਅਬਦੁੱਲਾ ਬਿਨ ਜਾਸ਼ ਰਜ਼ੀ ਅੱਲਾਹੁ ਤਾਲਾ ਅਨਹੋ ਉਸ ਮੁਹਿੰਮ ਦੇ ਇੰਚਾਰਜ ਸਨ, ਅਮੀਰ ਸਨ। ਕੁਛ ਬੰਦੇ ਉਹਨਾਂ ਦੇ ਨਾਲ ਕਰਕੇ ਅਤੇ ਉਹਨਾਂ ਨੂੰ ਇੱਕ ਬੰਦ ਖਤ ਦਿੱਤਾ ਸੀ ਕਿ ਦੋ ਦਿਨ ਦਾ ਜਦੋਂ ਸਫ਼ਰ ਤੈਅ ਕਰ ਲਵੇ ਤਾਂ ਮੇਰਾ ਖਤ ਖੋਲੀ। ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਸੀ, ਉਹਨਾਂ ਨੇ ਖਤ ਖੋਲਿਆ ਅਤੇ ਉਹਦੇ ਵਿੱਚ ਨਖਲਾ ਜਾਣ ਦਾ ਜ਼ਿਕਰ ਸੀ ਔਰ ਮਦੀਨਾ ਮੁਨੱਵਰਾ ਤੋਂ ਨਖਲਾ ਦਾ ਫਾਸਲਾ ਕਾਫੀ ਜ਼ਿਆਦਾ ਸੀ, ਕੋਈ 300 ਮੀਲ ਦਾ ਫਾਸਲਾ ਸੀ। ਇਹ ਤਾਂ ਮੱਕੇ ਤੋਂ 50 ਕਿਲੋਮੀਟਰ ਸਾਰਾ ਤਾਇਫ, ਪਰ ਜਦੋਂ ਉਹਨਾਂ ਨੇ ਖਤ ਖੋਲਿਆ ਅਤੇ ਬਾਕੀ ਸਾਥੀਆਂ ਨੇ ਕਿਹਾ ਕਿ ਮੈਨੂੰ ਤਾਂ ਅੱਲਾਹ ਦੇ ਰਸੂਲ ਨੇ ਹੁਕਮ ਦਿੱਤਾ, ਮੈਂ ਤਾਂ ਬਹਰਹਾਲ ਅੱਲਾਹ ਦੇ ਰਸੂਲ ਦੇ ਹੁਕਮ ਦਾ ਪਾਬੰਦ ਹਾਂ, ਤੁਹਾਨੂੰ ਮੈਂ ਆਜ਼ਾਦ ਕਰਨਾ ਜੇ ਤੁਸੀਂ, ਤੁਹਾਨੂੰ ਆਪਣੀ ਜਾਨ ਪਿਆਰੀ ਹੈ ਅਤੇ ਵਾਪਸ ਚਲੇ ਜਾਓ, ਅਤੇ ਜੇ ਅੱਲਾਹ ਦਾ ਹੁਕਮ ਅੱਲਾਹ ਦੇ ਰਸੂਲ ਦਾ ਹੁਕਮ ਪਿਆਰਾ ਤਾਂ ਫਿਰ ਆ ਜਾਓ ਤੁਸੀਂ ਮੇਰੇ ਨਾਲ। ਬਹਰਹਾਲ ਉੱਥੇ ਇਹ ਵਾਕਿਆ ਪੇਸ਼ ਆਇਆ ਕਿ ਰਜਬ ਦੀ ਆਖਰੀ ਤਾਰੀਖ ਸੀ ਔਰ ਅਗਲੇ ਦਿਨ ਸ਼ਾਬਾਨ ਆਉਣਾ ਸੀ ਅਤੇ ਜਿਹੜਾ ਹੁਰਮਤ ਵਾਲੇ ਮਹੀਨੇ ਉਹ ਖਤਮ ਹੋ ਜਾਣੇ ਸਨ, ਲੇਕਿਨ ਅਗਲੇ ਦਿਨ ਉਹਨਾਂ ਨੇ ਹਰਮ ਦੀ ਜਿਹੜੀ ਹੱਦ ਹੈ ਉਹਦੇ ਵਿੱਚ ਦਾਖਲ ਹੋ ਜਾਣਾ ਸੀ। ਉਹਨਾਂ ਨੇ ਹਮਲਾ ਕਰਤਾ, ਤੀਰ ਚਲਾਇਆ, ਅਬਦੁੱਲਾ ਹਜ਼ਰਮੀ ਇੱਕ ਆਦਮੀ ਦਾ ਨਾਮ ਸੀ ਕਰਸ਼ੀਆਂ ਦੇ ਵਿੱਚੋਂ, ਉਹਨੂੰ ਤੀਰ ਲੱਗਾ ਅਤੇ ਉਹ ਤਾਂ ਢੇਰ ਹੋ ਗਿਆ। ਦੋ ਬੰਦਿਆਂ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ, ਮਾਲ ਸਾਰਾ ਜਿਹੜਾ ਉਹ ਕਬਜ਼ੇ 'ਚ ਲੈ ਲਿਆ। ਇੱਕ ਬੰਦਾ ਜਿਹੜਾ ਉਹ ਦੌੜ ਗਿਆ ਔਰ ਉਹਨੇ ਜਾ ਕੇ ਮੱਕਾ ਮੁਕਰਮਾ ਦੱਸਿਆ ਲੋਕਾਂ ਨੂੰ, ਕੁਰੈਸ਼ ਨੂੰ ਜਾ ਕੇ, ਕਿ ਇਸ ਤਰ੍ਹਾਂ ਹੋਇਆ ਅਤੇ ਮੁਹੰਮਦ ਦੇ ਸਾਥੀਆਂ ਨੇ ਸੱਲੱਲਾਹੁ ਅਲੈਹਿ ਵਸੱਲਮ ਸਾਡਾ ਕਾਫਲਾ ਕਬਜ਼ੇ 'ਚ ਕਰ ਲਿਆ, ਸਾਰਾ ਸਮਾਨ ਸਾਡੇ ਕਾਫਲੇ ਦਾ, ਸਾਡੇ ਕਾਫਲੇ 'ਤੇ ਹਮਲਾ ਕੀਤਾ, ਸਮਾਨ ਕਬਜ਼ੇ 'ਚ ਕਰ ਲਿਆ, ਬੰਦਾ ਸਾਡਾ ਇੱਕ ਮਾਰ ਦਿੱਤਾ, ਦੋ ਬੰਦੇ ਗ੍ਰਿਫਤਾਰ ਕਰ ਲਏ। ਜਦੋਂ ਇਹ ਮਾਲੇ ਗਨੀਮਤ ਲੈ ਕੇ ਹਜ਼ੂਰ ਸਾਹਿਬ ਸਾਹਿਬ ਦੀ ਖਿਦਮਤ 'ਚ ਹਾਜ਼ਰ ਹੋਏ ਅਤੇ ਹਜ਼ੂਰ ਸਾਹਿਬ ਨੇ ਫਰਮਾਇਆ ਕਿ ਤੈਨੂੰ ਮੈਂ ਇਹ ਕਦੋਂ ਕਿਹਾ ਸੀ ਕਿ ਤੁਸੀਂ ਉੱਥੇ ਲੜਾਈ ਕਰਨੀ ਹੈ ਕੋਈ? ਮੈਂ ਤਾਂ ਕਿਹਾ ਸੀ ਕਿ ਉੱਥੇ ਨਖਲਾ 'ਚ ਜਾਓ, ਉੱਥੇ ਕਾਫਰਾਂ ਦੀ ਜਿਹੜੀ ਨਕਲੋ ਹਰਕਤ ਹੈ ਉਹਨੂੰ ਨੋਟ ਕਰਦੇ ਰਹੋ ਅਤੇ ਮੈਨੂੰ ਇਤਲਾਹ ਦਿੰਦੇ ਰਹੋ। ਲਿਹਾਜ਼ਾ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਨੇ ਉਹ ਦੋਵੇਂ ਬੰਦੇ ਵੀ ਛੱਡ ਦਿੱਤੇ। ਮਾਲੇ ਗਨੀਮਤ ਦੇ ਬਾਰੇ 'ਚ ਇਖਤਲਾਫ ਇੱਕ ਹੈ ਕਿ ਆਪ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਮਾਲੇ ਗਨੀਮਤ ਜਿਹੜਾ ਹੈ ਉਹ ਕਬੂਲ ਕਰ ਲਿਆ, ਬਾਅਦ ਰਿਵਾਇਤ ਦੇ ਮੁਤਾਬਿਕ ਆਪਨੇ ਮਾਲੇ ਗਨੀਮਤ ਵੀ ਕਬੂਲ ਨਹੀਂ ਫਰਮਾਇਆ। ਬਹਰਹਾਲ ਮੈਂ ਦੱਸ ਰਿਹਾ ਸਾਂ ਕਿ ਅਬੂ ਜਹਿਲ ਨੇ ਦੋ ਕੰਮ ਕੀਤੇ। ਇੱਕ ਤਾਂ ਉਹਨੇ ਉਤਬਾ ਬਿਨ ਰਬੀਆ ਨੂੰ ਮਿਹਣਾ ਮਾਰਿਆ, ਇਸ ਵਾਸਤੇ ਕਿ ਉਤਬਾ ਬਿਨ ਰਬੀਆ ਦੇ ਸਾਹਿਬਜ਼ਾਦੇ ਅਬੂ ਹੁਜ਼ੈਫਾ ਬਿਨ ਉਤਬਾ ਰਜ਼ੀ ਅੱਲਾਹੁ ਤਾਲਾ ਅਨਹੋ ਉਹ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਸਾਥੀਆਂ 'ਚ ਸ਼ਾਮਿਲ ਸਨ ਔਰ ਉਹ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਕਾਫਰਾਂ ਦੇ ਨਾਲ ਲੜਨ ਵਾਸਤੇ ਆਏ ਸਨ। ਅਤੇ ਅਬੂ ਜਹਿਲ ਨੇ ਮਿਹਣਾ ਮਾਰਿਆ, ਹਾਂ ਉੱਧਰ ਪੁੱਤਰ ਜੋ ਹੈ ਸਾਹਮਣੇ, ਹੁਣ ਪੁੱਤਰ ਦਾ ਬੜਾ ਪਿਆਰ ਆ ਰਿਹਾ ਨਾ, ਇਸ ਵਾਸਤੇ ਮਸ਼ਵਰੇ ਸ਼ਵਸ਼ਰੇ ਦਿੱਤੇ ਜਾ ਰਹੇ ਹਨ ਕਿ ਜੰਗ ਨਾ ਕਰੋ। ਉਤਬਾ ਬਿਨ ਰਬੀਆ ਨੂੰ ਵੀ ਗੈਰਤ ਆਈ, ਉਹਨੇ ਕਿਹਾ ਜੀ ਫਿਰ ਇਹ ਗੱਲ ਹੈ ਤਾਂ ਫਿਰ ਚੱਲ ਮੈਂ ਤੇਰੇ ਅੱਗੇ ਟੁਰਾਂਗਾ। ਔਰ ਨਾਲ ਹੀ ਦੂਸਰਾ ਕੰਮ ਅਬੂ ਜਹਿਲ ਨੇ ਕੀਤਾ ਕਿ ਅਬਦੁੱਲਾ ਹਜ਼ਰਮੀ ਜਿਹੜਾ ਨਖਲਾ ਦੇ ਵਿੱਚ ਮਾਰਿਆ ਗਿਆ ਸੀ ਉਹਦੇ ਭਰਾ ਨੂੰ ਬੁਲਾਇਆ, ਉਹਨੇ ਆਪਣੇ ਕੱਪੜੇ ਫਾੜ ਕੇ ਦਵਾਈ ਦਿੱਤੀ ਕਿ ਹਾਏ ਮੇਰੇ ਭਰਾ ਦੇ ਖੂਨ ਦਾ ਬਦਲਾ ਲਓ। ਹੁਣ ਇਹ ਗੱਲ ਇੱਕ ਐਸੀ ਸੀ ਕਿ ਜਿਹੜੀ ਮੱਕੇ ਦੇ ਲੋਕਾਂ ਦੇ ਵਾਸਤੇ, ਉਹਨਾਂ ਦੇ ਜਜ਼ਬਾਤ ਨੂੰ ਉਭਾਰਨ ਦੇ ਵਾਸਤੇ ਬੜੀ ਕਾਰਗਰ ਸੀ। ਲਿਹਾਜ਼ਾ ਉੱਥੇ ਹੀ ਫੈਸਲਾ ਹੋ ਗਿਆ ਕਿ ਜੰਗ ਕੀਤੀ ਜਾਏਗੀ। ਅਬੂ ਜਹਿਲ ਦੀ ਗੱਲ ਪੂਰੀ ਹੋ ਗਈ ਔਰ ਕੁਰੈਸ਼ ਬਦਰ ਦੇ ਪਿਛਵਾੜੇ ਪਹੁੰਚ ਗਏ। ਉਦੋਂ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਵੀ ਆਪਣੇ ਸਾਥੀਆਂ ਦੇ ਨਾਲ ਬਦਰ ਦੇ ਨਜ਼ਦੀਕ ਪਹੁੰਚ ਗਏ ਔਰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਉੱਥੇ ਪੂਰਾ ਜਸੂਸੀ ਦਾ ਇੰਤਜ਼ਾਮ ਕੀਤਾ। ਆਪਣੇ ਸਾਥੀਆਂ ਨੇ ਵੀ ਜ਼ਿੰਮੇ ਲਗਾਇਆ ਕਿ ਤੁਸੀਂ ਸਾਰਾ ਇਰਦ ਗਿਰਦ ਮਾਲੂਮ ਕਰੋ, ਔਰ ਖੁਦ ਵੀ ਹਜ਼ਰਤ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਅਨਹੁ ਦੇ ਨਾਲ ਆਪ ਗਏ ਔਰ ਸੁਣ ਗੁਣ ਲਈ। ਇੱਕ ਬਾਬਾ ਬੁੱਢਾ ਮਿਲਿਆ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ। ਆਪਨੇ ਉਹਨੂੰ ਪੁੱਛਿਆ ਕਿ ਬਈ ਇੱਥੇ ਕੁਛ ਕੀ ਹਰਕਤ ਸ਼ਰਕਤ ਹੋ ਰਹੀ ਹੈ ਮੁਹੰਮਦ ਦੇ ਸਾਥੀਆਂ ਦੀ ਔਰ ਕੁਰੈਸ਼ ਦੀ। ਉਹਨੇ ਕਿਹਾ ਕਿ ਜੀ ਜਿਸ ਤੱਕ ਮੇਰੀ ਮਾਲੂਮਾਤ ਹੈ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਫਲਾਣੇ ਦਿਨ ਮਦੀਨੇ ਤੋਂ ਟੁਰੇ ਸਨ ਅਤੇ ਮੇਰੇ ਹਿਸਾਬ ਦੇ ਮੁਤਾਬਿਕ ਉਹਨਾਂ ਨੂੰ ਇੱਥੇ ਹੋਣਾ ਚਾਹੀਦਾ, ਔਰ ਉਹ ਉਹੀ ਜਗ੍ਹਾ ਗਈ ਜਿੱਥੇ ਮੁਸਲਮਾਨਾਂ ਦਾ ਲਸ਼ਕਰ ਜਿਹੜਾ ਬੈਠਾ ਸੀ। ਔਰ ਕੁਰੈਸ਼ ਫਲਾਣੇ ਦਿਨ ਮੱਕੇ ਤੋਂ ਟੁਰੇ ਸਨ ਅਤੇ ਜੇ ਮੈਂ ਗਲਤ ਨਹੀਂ ਤਾਂ ਕੁਰੈਸ਼ ਦਾ ਇਸ ਵਕਤ ਲਸ਼ਕਰ ਇੱਥੇ ਹੋਣਾ ਚਾਹੀਦਾ, ਔਰ ਉਹੀ ਜਗ੍ਹਾ ਦੱਸੀ ਜਿੱਥੇ ਕੁਰੈਸ਼ ਦਾ ਲਸ਼ਕਰ ਮੌਜੂਦ ਸੀ। ਉੱਧਰ ਬਦਰ ਦੇ ਖੂਹ ਤੋਂ ਕੁਛ ਕਾਫਰਾਂ ਦੇ ਦੋ ਗੁਲਾਮ ਪਾਣੀ ਭਰਨ ਆਏ ਸਨ ਅਤੇ ਮੁਸਲਮਾਨਾਂ ਨੇ ਉਹਨਾਂ ਨੂੰ ਕਾਬੂ ਕਰ ਲਿਆ। ਉਹਨੂੰ ਪੁੱਛਿਆ ਤੁਸੀਂ ਕੌਣ ਹੋ? ਉਹਨੇ ਕਿਹਾ ਜੀ ਅਸੀਂ ਕੁਰੈਸ਼ ਦੇ ਬੰਦੇ ਹਾਂ। ਉਹਨਾਂ ਨੇ ਉਹਨੂੰ ਕੁੱਟਿਆ। ਉਹਨੇ ਕਹਿੰਦੀ ਤੁਸੀਂ ਝੂਠ ਬੋਲ ਰਹੇ ਹੋ, ਤੁਸੀਂ ਅਸਲ 'ਚ ਅਬੂ ਸੁਫੀਆਨ ਦੇ ਬੰਦੇ ਹੋ ਉਸ ਕਾਫਲੇ ਦੇ, ਤੁਸੀਂ ਵਿਚਲੀ ਗੱਲ ਦੱਸ ਨਹੀਂ ਰਹੇ। ਪਰ ਅੱਜ ਉਦੋਂ ਕੁੱਟਿਆ ਕੱਟਿਆ ਅਤੇ ਉਹ ਮੰਨ ਗਿਆ ਕਿ ਜੀ ਹਾਂ ਅਸੀਂ ਅਬੂ ਸੁਫੀਆਨ ਦੇ ਕਾਫਲੇ ਦੇ ਬੰਦੇ ਹਾਂ। ਫੜ ਕੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਕੋਲ ਲੈ ਆਏ, ਦੱਸੀ ਸਾਰੀ ਕਹਾਣੀ। ਬਾਰਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨਾਂ ਗੁਲਾਮਾਂ ਨੂੰ ਪੁੱਛਿਆ ਕਿ ਕਿੰਨੇ ਕੁ ਬੰਦੇ ਨੇ ਫੌਜ 'ਚ? ਉਹਨੇ ਕਿਹਾ ਜੀ ਕੋਈ ਸੰਤ ਅੰਦਾਜ਼ਾ ਨਹੀਂ। ਆਪਣੇ ਪੁੱਛਿਆ ਕਿ ਕਿੰਨੇ ਊਂਟ ਜ਼ਬਾ ਹੁੰਦੇ? ਉਹਨੇ ਕਿਹਾ ਜੀ ਇੱਕ ਦਿਨ 9 ਅਤੇ ਇੱਕ ਦਿਨ 10। ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫੌਰਨ ਹਿਸਾਬ ਲਾਇਆ ਅਤੇ ਫਰਮਾਇਆ ਕਿ ਇਹਦਾ ਮਤਲਬ ਹੈ ਕੁਰੈਸ਼ ਦੀ ਤਾਦਾਦ ਜਿਹੜੀ ਹੈ 1000 ਹੈ, ਔਰ ਵਾਕਈ 19 ਸੀ। ਬਹਰਹਾਲ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਪਹਿਲੇ ਬਦਰ ਦੇ ਮੈਦਾਨ ਦੇ ਵਿੱਚ ਪਹੁੰਚ ਗਏ ਔਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਇੱਕ ਜਗ੍ਹਾ ਦਾ ਇੰਤਖਾਬ ਕਰ ਲਿਆ। ਇੱਕ ਮੁਸਲਮਾਨ ਸਹਾਬੀ ਨੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਪੁੱਛਿਆ ਕਿ ਅੱਲਾਹ ਦੇ ਰਸੂਲ, ਇਹ ਜਿਹੜਾ ਤੁਸੀਂ ਜਗ੍ਹਾ ਕਾਬੂ ਕੀਤੀ ਹੈ, ਜਿਹੜੀ ਜਗ੍ਹਾ ਤੁਸੀਂ ਸੰਭਾਲੀ ਹੈ, ਇਹ ਅੱਲਾਹ ਦੇ ਹੁਕਮ ਦੇ ਤਹਿਤ ਸੰਭਾਲੀ ਹੈ ਜਾਂ ਜੰਗੀ ਤਰਕੀਬ ਦੇ ਤਹਿਤ ਸੰਭਾਲੀ ਹੈ? ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਆਇਆ ਕਿ ਜੰਗੀ ਤਰਕੀਬ ਦੇ ਤਹਿਤ ਸੰਭਾਲੀ ਹੈ। ਉਹਨੇ ਕਿਹਾ ਜੀ ਫਿਰ ਮੇਰੇ ਹਿਸਾਬ ਦੇ ਮੁਤਾਬਿਕ ਇਹਦੇ ਮੁਕਾਬਲੇ 'ਤੇ ਉਹ ਜਗ੍ਹਾ ਚੰਗੀ ਜੇ। ਆਪਨੇ ਉਹਦੇ ਨਾਲ ਇਤਫਾਕ ਕੀਤਾ ਔਰ ਜਗ੍ਹਾ ਬਦਲ ਲਈ, ਔਰ ਕੁਰੈਸ਼ ਦਾ ਲਸ਼ਕਰ ਵੀ ਆ ਗਿਆ ਸਾਹਮਣੇ ਮੁਕਾਬਲੇ 'ਤੇ। ਉਤਬਾ ਬਿਨ ਰਬੀਆ ਆਪਣੇ ਭਾਈ ਨੂੰ ਅਤੇ ਆਪਣੇ ਪੁੱਤਰ ਨੂੰ ਲੈ ਕੇ ਮੈਦਾਨ 'ਚ ਆਇਆ ਔਰ ਸਾਹਮਣੇ 3 ਅਨਸਾਰੀ ਮੈਦਾਨ 'ਚ ਨਿਕਲ ਆਏ। ਅਤੇ ਉਤਬਾ ਮੈਂ ਪੁੱਛਿਆ ਕਿ ਮੁਹੰਮਦ ਇਹ ਕੌਣ ਹੈ? ਉਹਨਾਂ ਨੇ ਆਪਣੇ ਨਾਂ ਦੱਸੇ ਅਤੇ ਉਤਬਾ ਨੇ ਕਿਹਾ ਕਿ ਮੁਹੰਮਦ ਇਹਨਾਂ ਕਾਸ਼ਤਕਾਰਾਂ ਦੇ ਨਾਲ ਸਾਨੂੰ ਲੜਾ ਕੇ ਸਾਨੂੰ ਜ਼ਲੀਲ ਨਾ ਕਰ, ਸਾਡੇ ਟੱਕਰ ਦੇ ਬੰਦੇ ਗੜ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਹਜ਼ਰਤ ਹਮਜ਼ਾ, ਹਜ਼ਰਤ ਅਲੀ ਔਰ ਹਜ਼ਰਤ ਉਬੈਦਾ ਬਿਨ ਹਾਰਿਸ ਰਜ਼ੀ ਅੱਲਾਹੁ ਤਾਲਾ ਅਨਹੁ ਨੂੰ ਮੁਕਾਬਲੇ 'ਤੇ ਨਿਕਲਣ ਦੀ ਦਾਵਤ ਦਿੱਤੀ ਔਰ ਤਿੰਨਾਂ ਦਾ ਆਹਮਣਾ ਸਾਹਮਣਾ ਹੋਇਆ। ਹਜ਼ਰਤ ਅਲੀ ਔਰ ਹਜ਼ਰਤ ਹਮਜ਼ਾ ਨੇ ਤਾਂ ਆਪਣੇ ਮੁਕਾਬਲੇ ਦੇ ਬੰਦਿਆਂ ਨੂੰ ਪਹਿਲੇ ਹੀ ਵਾਰ 'ਚ ਢੇਰ ਕਰ ਲਿਆ, ਲੇਕਿਨ ਹਜ਼ਰਤ ਉਬੈਦਾ ਬਿਨ ਹਾਰਿਸ ਰਜ਼ੀ ਅੱਲਾਹੁ ਤਾਲਾ ਅਨਹੁ 'ਤੇ ਕਾਫਿਰ ਦਾ ਵਾਰ ਕਰ ਹੀ ਰਿਹਾ, ਉਹ ਡਿੱਗੇ। ਫਿਰ ਨਾਲ ਹੀ ਹਜ਼ਰਤ ਅਲੀ ਔਰ ਹਜ਼ਰਤ ਹਮਜ਼ਾ ਨੇ ਅੱਗੇ ਵੱਧ ਕੇ ਉਹਦੇ ਮੁਕਾਬਲੇ ਦੇ ਬੰਦੇ ਨੂੰ ਮਾਰ ਦਿੱਤਾ। ਉਸ ਤੋਂ ਬਾਅਦ ਆਮ ਲੜਾਈ ਹੋਈ ਔਰ ਅੱਲਾਹ ਤਾਲਾ ਦੀ ਤਰਫੋਂ ਫਰਿਸ਼ਤਿਆਂ ਦਾ ਨਜ਼ੂਲ ਹੋਇਆ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਇੱਕ ਮੁੱਠੀ ਭਰ ਕੇ ਰੇਤ ਦੀ ਉਹਨਾਂ 'ਤੇ ਸੁੱਟੀ ਔਰ ਨਤੀਜਾ ਇਹ ਨਿਕਲਿਆ ਕਿ ਇਹਨਾਂ 313 ਜਾਂ 314 ਦੇ ਹੱਥੋਂ ਉਹ ਲਸ਼ਕਰ ਜਿਹੜਾ ਸੀ ਉਹ ਸਾਰਾ ਸਾਰਾ ਢੇਰ ਹੋ ਗਿਆ। ਅਬੂ ਜੈਲ ਵੀ ਮਾਰਿਆ ਗਿਆ, ਨਜ਼ਰ ਬਿਨ ਹਾਰਸ ਵੀ ਮਾਰਿਆ ਗਿਆ, ਵੱਡੇ ਵੱਡੇ ਸਾਰੇ ਸਰਦਾਰ ਔਰ ਉਮਈਆ ਬਿਨ ਖਲਫ ਜਿਹਦੇ ਗੁਲਾਮ ਹਜ਼ਰਤ ਬਿਲਾਲ ਹੁੰਦੇ ਸਨ ਉਹ ਵੀ ਹਜ਼ਰਤ ਬਿਲਾਲ ਦੇ ਹੱਥੋਂ ਮਾਰਿਆ ਗਿਆ ਔਰ ਮੁਸਲਮਾਨਾਂ ਨੂੰ ਅੱਲਾਹ ਤਾਲਾ ਨੇ ਫਤਿਹ ਦਿੱਤੀ। ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਅੱਖ ਠੰਡੀ ਹੋਈ ਔਰ ਮੁਸਲਮਾਨਾਂ ਦੀ ਤਾਕ ਬੈਠ ਗਈ। ਇਨਸ਼ਾਅੱਲਾ ਅਗਲੀ ਬੈਠਕ ਦੇ ਵਿੱਚ ਅਸੀਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਸੀਰਤ ਦੇ ਬਾਰੇ 'ਚ ਮਜ਼ੀਦ ਕੁਛ ਜਾਣਨ ਦੀ ਕੋਸ਼ਿਸ਼ ਕਰਾਂਗੇ। ਆਖਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।
بسم الله الرحمن الرحيم ألم نشرح لك صدرك ووضعنا عنك وزرك الذي أنقض ظهرك ورفعنا لك ذكرك فإن مع العسر يسرا إن مع العسر يسرا فإذا فرغت فانصب وإلى ربك فارغب.